सतनाम श्री वाहे गुरु साहिब जी तनासरी महला पहला जीवा तेरा नाए मन आनंद है जियो सच सचा नाओ गुण गोविंद है जियो जीवा तेरा नाए मन आनंद है जियो सच सचा नाओ गुण गोविंद है जियो
श्री गुरु ग्रंथ साहिब सच्चे पातशाह जी की पावन पवित्र हजूरी च सिख पंथ के महान पावन पवित्र अस्थान गुरुद्वारा मंजी साहिब दीवान हाल विखे जुड़ बैठी सात संगत जी सरबंस दानी अमृत के दाते धन धन साहिब श्री गुरु गोबिंद सिंह महाराज वल्लों बख्शी फतेह प्रवान करो वाहिगुरु जी का खालसा वाहिगुरु जी की फतेह। जिन्हें आपां बैठे अज पातशाह दी गोद दे विच पातशाह नूं सुनन वास्ते बड़े भागां वाले आ बड़े भागां वाले नूं सुनना नसीब हुंदा है बड़े भागां वाले नूं बाणी पढ़ना नसीब हुंदा है। इह गल मन दे विच चंगी तरह वसा लैणी जे भाग चंगे है तो मनुख गुरुद्वारे आउंदा है भाग चंगे है तो मत्था टेकदा है भाग चंगे है तो संगत च बहिंदा है भाग चंगे है तो संगत च बह के सुणदा है ते जे भाग चंगे है तो फिर हिरदे रूपी झोलियां दे विच भर के लै जांदा है जिहड़ा गुरु दा सुणिया हुंदा है ते उहनू मनना प्रारंभ कर दिंदा है। अज सचखंड श्री हरिमंदर साहिब श्री दरबार साहिब तो जो मुख वाक साडी झोली पिया है उस ही पावन वाक दी अज आपां ने अकाल पुरख वल्लों बख्शिश कीती हुई तुच्छ बुद्धि अनुसार ते निश्चित कीते समय अंदर रह के संखेप विचार सांझी करनी। ये जिहड़ा शब्द है ये दीन दुनिया दे वाले धन धन साहिब श्री गुरु नानक देव जी महाराज जी के मुखारबिंद तो उच्चारण होया। की कह ਕਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਸਾਨੂੰ ਆਪਣੇ ਕੋਲ ਬਿਠਾ ਕੇ ਉਹ ਆਪਾਂ ਨੇ ਸੁਣਨਾ। ਛੰਤ ਹੈ, ਸ਼ਬਦ ਲੰਮੇਰਾ ਹੈ, ਪੰਜ ਚਰਨਾਂ ਦਾ ਛੰਤ ਹੈ। ਆਓ ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਬਰਤਰੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਏ।
ਧਨਾਸਰੀ ਰਾਗ ਦਾ ਨਾਂ ਹੈ, ਮਹੱਲਾ ਪਹਿਲਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਅਕਾਲ ਪੁਰਖ ਨੂੰ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਔਰ ਸਾਨੂੰ ਸਮਝਾਉਂਦੇ ਨੇ, ਕਹਿੰਦੇ ਹੇ ਪਰਮੇਸ਼ਵਰ ਜੀ, ਹੇ ਅਕਾਲ ਪੁਰਖ ਜੀ, ਅਸੀਂ ਤੇਰੇ ਨਾਮ ਦੇ ਆਸਰੇ ਜਿਉਂਦੇ ਹਾਂ, ਜੀਵਾ ਤੇਰਾ ਨਾਂ ਏ, ਤੇਰੇ ਨਾਮ ਦੇ ਆਸਰੇ ਜਿਉਂਦੇ ਹਾਂ। ਗੁਰਪਿਆਰੀ ਕੌਣ ਕਹਿ ਰਹੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ। ਅਸੀਂ ਕਿਸ ਆਸਰੇ ਜਿਉਂਦੇ ਹਾਂ? ਅਸੀਂ ਜਗਤ ਆਸਰੇ ਜਿਉਂਦੇ ਹਾਂ, ਸੰਸਾਰ ਆਸਰੇ ਜਿਉਂਦੇ ਹਾਂ। ਜਿਸ ਸੰਸਾਰ ਆਸਰੇ ਅਸੀਂ ਜਿਉਂਦੇ ਹਾਂ ਨਾ ਗੁਰੂ ਪਿਆਰਿਓ, ਇਹ ਸੰਸਾਰ ਆਸਰਾ ਬਣਦਾ ਨਹੀਂ ਹੈ, ਸਹਾਰਾ ਬਣਦਾ ਨਹੀਂ ਸੰਸਾਰ। ਜਿਉਂਦੇ ਜ਼ਰੂਰ ਅਸੀਂ ਸੰਸਾਰ ਆਸਰੇ, ਕਿਵੇਂ ਜਿਉਂਦੇ ਹਾਂ ਸੰਸਾਰ ਆਸਰੇ? ਸਾਡਾ ਸਰੀਰ ਸੰਸਾਰ ਦਾ ਹਿੱਸਾ ਹੈ, ਸਾਡਾ ਪਰਿਵਾਰ ਸੰਸਾਰ ਦਾ ਹਿੱਸਾ ਹੈ, ਸਾਡੀ ਜ਼ਮੀਨ ਜਾਇਦਾਦ ਧਨ ਦੌਲਤ ਇਹ ਸਭ ਸੰਸਾਰ ਦਾ ਹਿੱਸਾ ਹੈ, ਸਾਡੇ ਦੋਸਤ ਮਿੱਤਰ ਸਭ ਸੰਸਾਰ ਦਾ ਹਿੱਸਾ ਹੈ, ਅਸੀਂ ਇਹਨਾਂ ਆਸਰੇ ਜਿਉਂਦੇ। ਪਰ ਇਹ ਸੰਸਾਰ ਜਿਹੜਾ ਹੈ ਸਾਡਾ ਬਣਨਾ ਨਹੀਂ ਹੈ। ਬਾਣੀ ਨੂੰ ਪੜ੍ਹ ਕੇ ਵੇਖੀਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਬਾਣੀ ਚ ਕਿੰਨੇ ਆਦਿ ਕਿਹਾ। ਉਹ ਤਾਂ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਨੀਤ। ਇਹ ਜਗ ਦੀ ਰਚਨਾ ਹੀ ਝੂਠ ਹੈ। ਝੂਠ ਦਾ ਮਤਲਬ ਹੈ ਬਿਨਸਣ ਵਾਲੀ ਹੈ, ਖਤਮ ਹੋਣ ਵਾਲੀ ਹੈ। ਅੱਜ ਤਾਂ ਹੈ ਲੇਕਿਨ ਰਹਿਣੀ ਨਹੀਂ ਹੈ, ਲੇਕਿਨ ਰਹਿਣੀ ਨਹੀਂ ਹੈ। ਫਿਰ ਅਸਲੀ ਗੁਰਪਿਆਰੀ ਮਿੱਤਰ ਕੌਣ ਹੈ? ਅਸਲੀ ਦੋਸਤ ਕੌਣ ਹੈ? ਬਾਣੀ ਦੇ ਵਿੱਚ ਬਚਨ ਹੈ, ਕਹਿੰਦੇ ਜਿੱਥੇ ਪੁੱਤਰ ਕਲੱਤਰ ਕੋਈ ਬੇਲੀ ਨਾਹੀਂ। ਪੁੱਤਰ ਦਾ ਅਸਤ ਅਰਥ ਅਸੀਂ ਸਮਝਦੇ ਹਾਂ, ਪੁੱਤਰ ਪੁੱਤ ਬੇਟੇ। ਕਲੱਤਰ ਦਾ ਅਰਥ ਹੁੰਦਾ ਇਸਤਰੀ। ਕਹਿੰਦੇ ਜਿੱਥੇ ਪੁੱਤਰ ਕਲੱਤਰ ਕੋਈ ਬੇਲੀ ਨਾਹੀਂ, ਕੋਈ ਬੇਲੀ ਨਹੀਂ ਬਣਦਾ, ਤਿੱਥੇ ਹਰ ਹਰ ਨਾਮ ਛੜਾਇਆ। ਉੱਥੇ ਨਾਮ ਛੜਾਉਂਦਾ ਆ ਕੇ, ਨਾਮ ਮਦਦਗਾਰ ਬਣਦਾ। ਕਿ ਇਹੋ ਜਿਹੀ ਪੋਜੀਸ਼ਨ ਹੁੰਦੀ ਹੈ ਕਦੇ ਜ਼ਿੰਦਗੀ ਦੇ ਵਿੱਚ, ਵੀ ਜਿੱਥੇ ਨਾ ਪੁੱਤਰ ਮਦਦ ਕਰ ਸਕਣ ਨਾ ਪਤਨੀ ਹੁੰਦੀ ਹੈ। ਗੁਰੂ ਪਿਆਰੀ ਹੁੰਦੀ ਹੈ ਜਦੋਂ ਅੰਤਲਾ ਸਮਾਂ ਆਉਂਦਾ, ਜਦੋਂ ਅੰਤਲਾ ਸਮਾਂ ਆਉਂਦਾ ਨਾ, ਆਖਰਲਾ ਸਮਾਂ ਆਉਂਦਾ ਹੈ, ਉਦੋਂ ਹੁੰਦੀ ਹੈ ਪੋਜੀਸ਼ਨ। ਪੁੱਤ ਵੀ ਖੜੇ ਹੁੰਦੇ ਆ, ਪਤਨੀ ਵੀ ਖੜੀ ਹੁੰਦੀ ਹੈ, ਸਭ ਬੇਬਸ ਲਾਚਾਰ। ਅਸੀਂ ਨਹੀਂ ਠਾ ਸਕਦੇ ਤੈਨੂੰ, ਬਿਮਾਰੀ ਬੜੀ ਗੰਭੀਰ ਹੈ। ਬਸ ਸਾਡਾ ਇੰਨਾ ਕੁ ਫਰਜ਼ ਸੀ ਕਿ ਤੈਨੂੰ ਵਧੀਆ ਹਸਪਤਾਲ ਚ ਵਧੀਆ ਡਾਕਟਰ ਕੋਲੇ ਦਾਖਲ ਕਰਵਾਤਾ, ਭਰਤੀ ਕਰਵਾਤਾ, ਇਦੋਂ ਵੱਧ ਕੁਛ ਨਹੀਂ। ਨਾਮ ਸਹਾਇਤਾ ਕਰਦਾ। ਜੇ ਜ਼ਿੰਦਗੀ ਚ ਕਦੇ ਗੁਰੂ ਪਿਆਰੀ ਨਾਮ ਦਾ ਆਸਰਾ ਤੱਕਿਆ ਹੋਵੇ ਤਾਂ, ਲਿਆ ਹੋਵੇ ਤਾਂ ਜ਼ਿੰਦਗੀ ਬਦਲਦਾ ਨਾਮ। ਬਾਣੀ ਚ ਉਦਾਹਰਣਾਂ ਨੇ, ਗਣਕਾ ਦੀ ਜ਼ਿੰਦਗੀ ਬਦਲਤੀ ਸੀ, तोते वाली असी कहानी गुरु प्यारी पढ़ते हैं, बाणी च उदाहरण दिती है। साधु ने एक गनका नूं तोता दे दिता। गनका का अर्थ हुंदा वेसवा। वैसे इस स्त्री का नाम सी विजयवंती। उन्हें तोता दिता कि मैं अपनी अमानत तेरे को छड़ के चलिया, तू इन नाम जपना सिखा दे। ठीक है, उन्हें क्या साधु का काम भी कर देना चाहिए। वो तोते ने नाम जपना सिखाउंदी सिखाउंदी आप जपन लग गई। तोता सिखिया पता नहीं नहीं सिखिया, लेकिन वो जरूर सिख गई और पार लंघ गई। अजामल कनौज का रहने वाला एक ब्राह्मण, भाईचारे ने बरादरी ने उन्हें छेक दिता सी, क्योंकि उसने गनका नाल शादी करवा ली सी। उन्हें अपने पुत्र का नाम नारायण रख लिया। तो आखिरी समय उन्हें याद करदा 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 भगवान दे नाल लिव जोड़ गया, भगवान दे नाल वाहिगुरु दे नाल सुरती जोड़ गया। वह भी तर गया। उदाहरण दित्तियां ने बाणी दे विच, जिन्हां ने नाम का आसरा लिया, जिन्हां ने अकाल पुरख नूं अपनी सिमरतियां च रखिया, अपने चेतियां च रखिया, वह आत्मक जीवन जिउंदे ने। गुर प्यारी ते जिहड़े आत्मक जीवन जिउंदे ने उहनां नूं फिर शरीरक मौत की परवाह नहीं हुंदी। धन गुरु नानक देव जी महाराज इथे अकाल पुरख नूं कहिंदे ने, जीवा तेरा नाए, हे अकाल पुरख जी तेरे नाम दे आसरे जिउंदे आ। जदों तेरे नाम दे आसरे जिउंदे आ, कहिंदे मन आनंद है जियो, साडे मन च आनंद ही है, कोई चिंता नहीं, कोई झोरा नहीं, कोई फिक्र नहीं। जो तो अकाल पुरख दे आसरे छड़ दिता सारा कुछ, अकाल पुरख दे ओट। धन गुरु अर्जन देव जी महाराज कहिंदे अकाल पुरख दी लो, अकाल पुरख दी उपाव छोड़ गहो तिसकी ओठ, सारे ढंग तरीके छड़ दियो, अकाल पुरख का आसरा तको। निमक महो होगा तेरी छोट, निमक एक पलक चपकल जिन्हें समय च छुटकारा हो जाएगा। अकाल पुरख की ओठ, अकाल पुरख का आसरा। जे आसरा तकिया ना असी अपनी डौलिया दियां ताकतां, अपने धन का, अपने अहुदे का, तो यह आसरा नहीं बनते। अकाल पुरख आसरा बनता, वाहिगुरु आसरा बनता, परमेश्वर आसरा बनता। यह धन गुरु नानक देव जी महाराज पहली पंक्ति च सानू समझाते हैं। अगे दसते ने,
सचो सचा नाओ गुण गोविंद है जीओ।
उन कहते नाम की है, सचो साचा नाओ। धन गुरु नानक देव जी महाराज कहते, भाई सच्चे का जिहड़ा नाम है वह सच्चा है। सच्चे का मतलब हुंदा गुरु प्यारे जी ने हमेशा रहना, हमेशा रहने वाला। सचो साचा नाओ गुण गोविंद है जीओ। गोविंद का अर्थ है सृष्टि नूं पैदा करने वाला। सृष्टि नूं पैदा करने वाले अकाल पुरख के गुण, सृष्टि नूं पैदा करने वाले अकाल पुरख का नाम, यह हमेशा रहने वाला है, सच्चा है भाई, सदा थोड़े रहने वाला है। यह तुम गुरु नानक देव महाराज जी समझा रहे ने।
गुरु ज्ञान अपारा सृजनहारा, जिन सृजी तिन कोई।
देखो गुरु प्यारियो, जे गुरु तो टुटिया ना मनुख, धर्म तो टुटिया, उन्हों अकाल पुरख की अहमियत का ज्ञान नहीं है। अकाल पुरख की अहमियत का ज्ञान तो छोड़ो, वह अकाल पुरख परमेश्वर की होंद तो ही मुनकर हो जाता। कई दुनिया के विच बहुत लोग ने गुरु प्यारे जिहड़े अकाल पुरख की होंद तो मुनकर ने, उन्होंने कहिंदे नास्तक। ते संसार दे विच आस्तक ने, आस्तकां दे विचों भी गुरु प्यारी वड्डी गिणती जिहड़ी है वह झूठे आस्तकां दी है। ਸੰਸਾਰ ਦੇ ਵਿੱਚ ਖਤਰਾ ਜਿਹੜਾ ਨਾ ਉਹ ਨਾਸਤਕਾਂ ਤੋਂ ਘੱਟ ਹੈ, ਝੂਠੇ ਆਸਤਕਾਂ ਤੋਂ ਬਾਹਲਾ, ਝੂਠੇ ਆਸਤਕਾਂ ਤੋਂ ਬਾਹਲਾ। ਜਿਹੜੇ ਕਹਿੰਦੇ ਤਾਂ ਹੈ ਕਿ ਰੱਬ ਹੈ, ਲੇਕਿਨ ਮੰਨਦੇ ਮੁੰਨਦੇ ਕੋਈ ਨਹੀਂ। ਰੌਲਾ ਤਾਂ ਪਾਉਂਦੇ ਹੈ ਕਿ ਅਕਾਲ ਪੁਰਖ ਹੈ, ਰੱਬ ਹੈ ਜੀ, ਧਰਮ ਹੈ ਜੀ, ਪਰ ਮੰਨਦੇ ਮੁੰਨਦੇ ਕੋਈ ਨਹੀਂ। ਉਹਨਾਂ ਦੇ ਸਮਾਜ ਨੂੰ ਬਹੁਤ ਖਤਰਾ ਹੁੰਦਾ, ਵਧੇਰੇ ਖਤਰਾ ਹੁੰਦਾ। ਬਿਰਲੇ ਹੁੰਦੇ ਗੁਰ ਪਿਆਰੇ ਜਿਹੜੇ ਅਕਾਲ ਪੁਰਖ ਦੀ ਹੋਂਦ ਨੂੰ ਮੰਨਦੇ ਵੀ ਹੈ, ਪ੍ਰਵਾਨਦੇ ਵੀ ਹੈ, ਪਰ ਅਹਿਸਾਸ ਵੀ ਰੱਖਦੇ ਆ, ਇਸ ਗੱਲ ਦਾ ਅਹਿਸਾਸ ਵੀ ਰੱਖਦੇ ਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਦੋਂ ਤੁਸੀਂ ਗੁਰੂ ਨਾਲ ਜੁੜਦੇ ਹੋ ਨਾ, ਜਦੋਂ ਤੁਸੀਂ ਗੁਰੂ ਕੋਲੇ ਆਉਣੇ ਹੋ ਤੇ ਗੁਰੂ ਕੀ ਕਹਿੰਦਾ, ਗੁਰੂ ਤੁਹਾਨੂੰ ਤੁਹਾਡੇ ਮੂਲ ਦੀ ਜਾਣਕਾਰੀ ਦਿੰਦਾ। ਜਿਵੇਂ ਸ਼ੀਸ਼ਾ ਹੁੰਦਾ ਨਾ, ਅਸੀਂ ਸ਼ੀਸ਼ੇ ਦੇ ਮੂਹਰੇ ਜਾ ਕੇ ਖੜਾਉਂਦੇ ਹਾਂ ਤੇ ਸ਼ੀਸ਼ਾ ਜਿਹੜਾ ਹੈ ਉਹ ਸਾਨੂੰ ਸਾਡੇ ਸਰੀਰ ਦੀ ਜਾਣਕਾਰੀ ਦਿੰਦਾ, ਦਿਖਾਉਂਦਾ ਹੈ ਕਿ ਤੁਸੀਂ ਆਹ ਹੋ, ਇੱਥੇ ਤੁਹਾਡੇ ਦਾਗ ਲੱਗਿਆ, ਇੱਥੇ ਤੁਹਾਡੇ ਦਾਗ ਨਹੀਂ ਲੱਗਿਆ, ਇੱਥੋਂ ਚਿਹਰਾ ਸਾਫ਼ ਹੈ, ਇੱਥੋਂ ਚਿਹਰਾ ਸਾਫ਼ ਨਹੀਂ ਹੈ। ਕੌਣ ਦੱਸਦਾ? ਸ਼ੀਸ਼ਾ ਦੱਸਦਾ। ਸ਼ੀਸ਼ਾ ਜਿਹੜਾ ਹੈ ਉਹ ਸਾਡਾ ਬਾਹਰੀ ਆਕਾਰ ਬਾਰੇ ਤਾਂ ਸਾਨੂੰ ਦੱਸਦਾ, ਲੇਕਿਨ ਅੰਦਰ ਬਾਰੇ ਨਹੀਂ ਦੱਸਦਾ ਕਿ ਤੁਹਾਡੇ ਅੰਦਰ ਕੀ ਹੈ। ਇਹ ਸ਼ੀਸ਼ੇ ਮੇਰੇ ਖੜ੍ਹ ਚੋਂ ਨਹੀਂ ਪਤਾ ਲੱਗਦਾ। ਗੁਰੂ ਇੱਕ ਐਸਾ ਦਰਪਣ ਹੈ ਜਿਸ ਦੇ ਅੱਗੇ ਜਾ ਕੇ ਜਦੋਂ ਅਸੀਂ ਖੜਾਉਂਦੇ ਹਾਂ ਤੇ ਗੁਰੂ ਸਾਨੂੰ ਸਾਡੇ ਅੰਦਰਲੇ ਬਾਰੇ ਦੱਸਦਾ। ਇਹੋ ਤਾਂ ਖਾਸੀਅਤ ਹੈ ਗੁਰੂ ਦੀ, ਸਾਡੇ ਅੰਦਰਲੇ ਬਾਰੇ ਜਾਣਕਾਰੀ ਦਿੰਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਾਡੇ ਅੰਦਰ ਕੀ ਹੈ, ਸਾਡੇ ਅੰਦਰ। ਔਰ ਡਾਕਟਰ ਪੋਸਟਮਾਰਟਮ ਕਰਦੇ ਨੇ, ਇਹਨਾਂ ਨੂੰ ਪੁੱਛੀਏ ਸਾਡੇ ਅੰਦਰ ਕੀ ਹੈ, ਕਹਿਣਗੇ ਤੁਹਾਡੇ ਅੰਦਰ ਗੁਰਦੇ ਨੇ, ਤੁਹਾਡੇ ਅੰਦਰ ਫੇਫੜੇ ਨੇ, ਜਿਗਰ ਹੈ, ਦਿਲ ਹੈ, ਪਿੱਤਾ ਹੈ, ਤਿੱਲੀ ਹੈ, ਅੰਤੜੀਆਂ ਨੇ। ਗੁਰੂ ਨੂੰ ਪੁੱਛੀਏ ਮਹਾਰਾਜ ਤੁਸੀਂ ਦੱਸੋ ਸਾਡੇ ਅੰਦਰ ਕੀ ਹੈ। ਮਹਾਰਾਜ ਉਹਨੇ ਤਾਂ ਅੰਦਰ ਵਿਕਾਰ ਵੀ ਹੈ, ਇਸ ਦੇਹੀ ਅੰਦਰ ਪੰਚ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਹੋਵੇ ਕੌਣ ਮੁਨਕਰ ਹੁੰਦਾ, ਹੈਗੇ ਆ ਵਿਕਾਰ ਦੇਹੀ ਚ ਸਰੀਰ ਚ। ਇੱਥੇ ਤਾਂ ਪੰਜਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ, ਇਸ ਦੇਹੀ ਅੰਦਰ ਪੰਚ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਮਹਾਰਾਜ ਦੀ ਬਾਣੀ ਕਹਿੰਦੀ ਇਸ ਤੋਂ ਇਲਾਵਾ ਵੀ ਬਹੁਤ ਹੈ, ਈਰਖਾ ਵੀ ਹੈ, ਦਵੈਸ਼ ਵੀ ਹੈ, ਸਾੜਾ ਵੀ ਹੈ, ਦਵੈਤ ਵੀ ਹੈ। ਇਹ ਸਰੀਰ ਹਰਿਮੰਦਰ ਹੈ ਤੇ ਹਰਿਮੰਦਰ ਕੀ ਹੁੰਦਾ, ਜਿੱਥੇ ਭਗਵਾਨ ਦਾ ਵਾਸ ਹੈ, ਜਿੱਥੇ ਰੱਬ ਦਾ ਵਾਸ। ਰੱਬ ਵੀ ਹੈ ਕਹਿੰਦੇ ਤੁਹਾਡੇ ਅੰਦਰ, ਅਕਾਲ ਪੁਰਖ ਵੀ ਹੈ ਤੁਹਾਡੇ ਅੰਦਰ, ਨਾਮ ਵੀ ਹੈ ਤੁਹਾਡੇ ਅੰਦਰ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ। ਸਰੀਰ ਚ ਵਿਸਰਾਮ ਹੈ, ਸਰੀਰ ਚ ਟਿਕਾਣਾ। ਹਾਰੋ ਜੀਓ ਗੁਫਾ ਅੰਦਰ ਰੱਖ ਕੇ, ਸਰੀਰ ਰੂਪੀ ਗੁਫਾ ਦੇ ਵਿੱਚ ਅਕਾਲ ਪੁਰਖ ਨੇ ਆਪਣੀ ਜੋਤ ਰੱਖੀ, ਜੋਤ ਵੀ ਅੰਦਰ ਹੀ, ਜੋਤ ਵੀ ਅੰਦਰ ਹੀ ਹੈ, ਵਿਕਾਰ ਵੀ ਅੰਦਰ ਹੈ। ਹੁਣ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਮਨ ਚ ਵੀ ਕਮਾਲ ਦੀ ਗੱਲ ਹੈ, ਸਾਡੇ ਸਰੀਰ ਦੇ ਅੰਦਰ ਮੈਲ ਵੀ ਹੈ ਔਗਣਾਂ ਦੀ ਤੇ ਸਾਡੇ ਸਰੀਰ ਦੇ ਅੰਦਰ ਨਾਮ ਵੀ ਹੈ ਅਕਾਲ ਪੁਰਖ ਵੀ। ਵੈਸੇ ਨਾਮ ਤੇ ਅਕਾਲ ਪੁਰਖ ਚ ਭੇਦ ਨਹੀਂ ਹੈ, ਇਹ ਦੋਵੇਂ ਜਗ੍ਹਾ ਤੇ ਬਈ ਸੰਸਾਰ ਵਿੱਚ ਵੀ ਤਾਂ ਦੋਵੇਂ ਮੌਜੂਦ ਨੇ ਨਾ, ਗੰਦਗੀ ਵੀ ਮੌਜੂਦ ਹੈ ਤੇ ਸਫਾਈ ਵੀ ਮੌਜੂਦ ਹੈ, ਵਿਕਾਰ ਵੀ ਮੌਜੂਦ ਹੈ ਤੇ ਚੰਗਿਆਈ ਵੀ ਮੌਜੂਦ ਹੈ, ਸਾਰਾ ਕੁਝ ਹੀ ਹੈ ਨਾ। ਸੰਸਾਰ ਚ ਗਰਮੀ ਵੀ ਹੈ ਤੇ ਸਰਦੀ ਵੀ ਹੈ, ਉਚਾਈ ਵੀ ਹੈ ਤੇ ਨਿਵਾਣ ਵੀ ਹੈ, ਠੰਡਾ ਵੀ ਹੈ ਤੇ ਤੱਤਾ ਵੀ ਹੈ, ਇੱਥੇ ਵੀ ਤਾਂ ਸਾਰਾ ਕੁਝ ਹੀ ਹੈ ਨਾ ਜਗਤ ਚ, ਸੰਸਾਰ ਚ, ਸੰਸਾਰ ਚ ਸਾਰਾ ਕੁਝ ਹੀ ਹੈ, ਚੰਗਿਆਈਆਂ ਵੀ ਨੇ, ਬੁਰਾਈਆਂ ਵੀ ਨੇ। ਇੱਥੇ ਧਰਮ ਲਈ ਖੁਦ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਵੀ ਮੌਜੂਦ ਹੈ ਤੇ ਧਰਮ ਦਾ ਇਸਤੇਮਾਲ ਕਰਕੇ ਲੋਕਾਂ ਦਾ ਕਤਲ ਕਰਨ ਵਾਲੇ ਵੀ ਮੌਜੂਦ ਹੈ, ਧਰਮ ਦੇ ਨਾਂ ਤੇ ਕਤਲ ਕਰਨ ਵਾਲੇ ਵੀ ਮੌਜੂਦ ਹੈ, ਧਰਮ ਲਈ ਖੁਦ ਸੂਲੀ ਚੜ੍ਹਦੇ ਵਾਲੇ ਵੀ ਮੌਜੂਦ ਹੈ। ਇੱਥੇ ਚੰਗਿਆਈਆਂ ਵੀ ਨੇ, ਇੱਥੇ ਬੁਰਾਈਆਂ ਵੀ ਨੇ। ਤੁਸੀਂ ਕਿਹਦੇ ਨਾਲ ਰਿਸ਼ਤਾ ਰੱਖਦੇ ਹੋ? ਇਹ ਮੈਂ ਨਹੀਂ ਰੱਖਦਾ ਗੁਰੂ ਪਿਆਰੇ। ਇੱਥੇ ਚੰਗੇ ਵੀ ਨੇ, ਇੱਥੇ ਮਾੜੇ ਵੀ ਨੇ, ਤੁਹਾਡਾ ਰਿਸ਼ਤਾ ਕਿਹਦੇ ਨਾਲ ਹੈ, ਤੁਹਾਡਾ ਸੰਬੰਧ ਕਿਹਦੇ ਨਾਲ ਹੈ, ਤੁਹਾਡਾ ਉੱਠਣਾ ਬੈਠਣਾ ਕਿਹਦੇ ਨਾਲ ਹੈ, ਇਹ ਮੈਟਰ ਕਰਦਾ ਹੈ ਤਾਂ ਸਾਰਾ ਕੁਝ। ਇਹਨੇ ਸਰੀਰ ਦੇ ਵਿੱਚ ਸਾਰਾ ਕੁਝ ਹੀ ਹੈ, ਲੇਕਿਨ ਅੰਦਰੂਨੀ ਅੰਤਰੀਵੀ ਤੌਰ ਤੇ ਤੁਹਾਡਾ ਸੰਬੰਧ ਕਿਹਦੇ ਨਾਲ ਹੈ, ਵਿਕਾਰਾਂ ਨਾਲ ਹੈ ਜਾਂ ਨਾਮ ਨਾਲ ਹੈ, ਕਿਹਦੇ ਨਾਲ ਹੈ? ਜੋ ਸਾਡੇ ਅੰਦਰ ਹੈ ਉਹ ਬਾਹਰ ਵੀ ਹੈ। ਜੇ ਵਿਕਾਰ ਅੰਦਰ ਹੈ ਤੇ ਵਿਕਾਰ ਬਾਹਰ ਵੀ ਹੈ, ਵਿਕਾਰਾਂ ਦਾ ਪ੍ਰਦਰਸ਼ਨ ਬਾਹਰ ਵੀ ਹੋ ਰਿਹਾ। ਜੇ ਨਾਮ ਸਾਡੇ ਅੰਦਰ ਹੈ, ਜੇ ਅਕਾਲ ਪੁਰਖ ਸਾਡੇ ਅੰਦਰ ਹੈ ਤੇ ਅਕਾਲ ਪੁਰਖ ਬਾਹਰ ਵੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਗੁਰੂ ਦਾ ਗਿਆਨ ਸਾਨੂੰ ਇਸ ਗੱਲ ਦੀ ਜਾਣਕਾਰੀ ਦਿੰਦਾ, ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ। ਤੇ ਭਾਈ ਉਹ ਅਕਾਲ ਪੁਰਖ ਜਿਹੜਾ ਹੈ ਉਹ ਪਾਰਾਵਾਰ ਤੋਂ ਰਹਿਤ ਹੈ, ਅਪਾਰਾ, ਉਹ ਸਿਰਜਣਹਾਰ ਹੈ, ਜਗਤ ਦਾ ਸਿਰਜਕ ਹੈ ਉਹ। ਜਿਨ ਸਿਰਜੀ ਤਿਨ ਗੋਈ, ਜਿਸ ਨੇ ਇਸ ਸੰਸਾਰ ਨੂੰ ਸਿਰਜਿਆ ਹੈ ਉਹੀ ਇਸ ਸੰਸਾਰ ਦਾ ਫਨਾ ਕਰਤਾ ਵੀ ਹੈ, ਬਿਨਸਣ ਵਾਲਾ ਵੀ ਉਹੀ ਹੈ। ਜੇ ਜਨਮ ਦੇਣ ਵਾਲਾ ਅਕਾਲ ਪੁਰਖ ਹੈ ਤੇ ਮ੍ਰਿਤੂ ਦੇਣ ਵਾਲਾ ਵੀ ਅਕਾਲ ਪੁਰਖ ਹੈ, ਦੋ ਨਹੀਂ ਹੈ ਗੁਰੂ ਪਿਆਰਿਓ। ਕਈ ਮਤਾਂ ਚ ਤਾਂ ਤਿੰਨ ਦਾ ਸੰਕਲਪ ਹੈ ਨਾ, ਕਿ ਪੈਦਾ ਕਰਨ ਵਾਲਾ ਹੋਰ ਹੈ, ਪਾਲਣ ਵਾਲਾ ਹੋਰ ਹੈ, ਔਰ ਖਤਮ ਕਰਨ ਵਾਲਾ ਹੋਰ ਹੈ। ਪਰ ਗੁਰਮਤ ਦੇ ਵਿੱਚ, ਗੁਰਬਾਣੀ ਦੇ ਸਿਧਾਂਤ, ਗੁਰਬਾਣੀ ਦੇ ਫਲਸਫੇ ਦੇ ਵਿੱਚ ਜੋ ਪੈਦਾ ਕਰਦਾ ਉਹੀ ਪਾਲਦਾ, ਜੋ ਪਾਲਦਾ ਉਹੀ ਮ੍ਰਿਤੂ ਦਿੰਦਾ, ਇੱਕੋ ਹੀ ਹੈ ਗੁਰੂ ਪਿਆਰੇ, ਇੱਕੋ ਹੀ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ, ਮੇਰਾ ਇੱਕੋ ਹੈ, ਤਿੰਨ ਨਹੀਂ ਹੈ ਜਿਹੜੇ ਅਲੱਗ ਅਲੱਗ ਕੰਮ ਕਰਦੇ, ਇੱਕੋ ਹੀ ਹੈ ਜਿਹੜੇ ਤਿੰਨੇ ਕੰਮ ਕਰਦਾ ਹੈ, ਇੱਕੋ ਹੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਨ ਸਿਰਜੀ ਤਿਨ ਗੋਈ, ਜਿਹਨੇ ਸਿਰਜੀ ਹੈ ਉਹੀ ਇਹਦਾ ਫਨਾ ਕਰਤਾ ਹੈ। ਗੋਈ ਦਾ ਮਤਲਬ ਹੁੰਦਾ ਗੁਰੂ ਪਿਆਰੇ, ਉਹ ਖਤਮ ਕਰਨ ਵਾਲਾ। ਇਹ ਪਾਤਸ਼ਾਹ ਦੱਸਦੇ ਨੇ,
ਪ੍ਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕਾ ਕੋਈ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਤਲਖ ਹਕੀਕਤ ਤੋਂ ਸਾਨੂੰ ਜਾਣੂ ਕਰਵਾਉਂਦੇ ਨੇ। ਤਲਖ ਹਕੀਕਤ ਕੀ ਹੈ? ਤਲਖ ਹਕੀਕਤ, ਤਲਕ ਹਕੀਕਤ ਇਹ ਹੈ ਕਿ ਜਦੋਂ ਅਕਾਲ ਪੁਰਖ ਦਾ ਪ੍ਰਵਾਣਾ ਆ ਜਾਂਦਾ ਨਾ, ਪ੍ਰਵਾਣਾ ਦਾ ਮਤਲਬ ਹੁੰਦਾ ਚਿੱਠੀ, ਚੱਲਣ ਦੀ ਚਿੱਠੀ। ਪੁਰਾਣੇ ਸਮੇਂ ਦੇ ਵਿੱਚ, ਅੱਜ ਵੀ ਜਦੋਂ ਲੜਕੀ ਲੜਕੀ ਦੀ ਸ਼ਾਦੀ ਤੈਅ ਹੋ ਜਾਂਦੀ ਹੈ ਨਾ, ਮੰਗਣੀ ਹੋ ਜਾਂਦੀ ਹੈ, ਤੇ ਫਿਰ ਵਿਆਹ ਦਾ ਜਦੋਂ ਦਿਨ ਨਿਸ਼ਚਿਤ ਕਰਦੇ ਨੇ ਤੇ ਫਿਰ ਇੱਕ ਭੇਜਿਆ ਜਾਂਦਾ ਸਾਹਾ ਵੀ ਭਾਈ ਇਸ ਦਿਨ ਅਸੀਂ ਬਰਾਤ ਲੈ ਕੇ ਆਵਾਂਗੇ, ਜਾਂ ਇਸ ਦਿਨ ਤੁਸੀਂ ਬਰਾਤ ਲੈ ਕੇ ਆ ਜਿਓ ਇਸ ਸਮੇਂ ਫਲਾਨੇ ਸਥਾਨ ਤੇ ਲੜਕੀ ਨੂੰ ਲੈ ਜਿਓ। ਇਵੇਂ ਗੁਰੂ ਪਿਆਰੀਓ, ਜਦੋਂ ਅਸੀਂ ਪੈਦਾ ਹੋਏ ਹਾਂ ਨਾ, ਤਾਂ ਤਿੰਨ ਚੀਜ਼ਾਂ ਜਿਹੜੀਆਂ ਨੇ ਪਰਮੇਸ਼ਵਰ ਨੇ ਸਾਡੇ ਮਸਤਕ ਦੇ ਉੱਤੇ ਲਿਖ ਦਿੱਤੀਆਂ ਨੇ, ਉਹ ਪ੍ਰਵਾਣਾ ਲਿਖ ਦਿੱਤਾ ਕਿ ਕਿਸ ਦਿਨ ਕਿਸ ਸਮੇਂ ਤੁਸੀਂ ਜਾਣਾ, ਕਿਸ ਅਸਥਾਨ ਤੇ ਜਾਣਾ, ਕਿਸ ਵਿਧੀ ਨਾਲ ਜਾਣਾ। ਜਦੋਂ ਸਮਾਂ ਆ ਜਾਂਦਾ ਨਾ ਗੁਰੂ ਪਿਆਰੀ, ਮਨੁੱਖ ਸਥਾਨ ਤੇ ਵੀ ਪਹੁੰਚ ਜਾਂਦਾ ਤੇ ਵਿਧੀ ਵੀ ਬਣ ਜਾਂਦੀ ਹੈ। ਇਹਨਾਂ ਚੋਂ ਵਕਤ ਜਿਹੜਾ ਹੈ ਉਹ ਇੰਪੋਰਟੈਂਟ ਹੈ, ਮਹੱਤਵਪੂਰਨ ਹੈ, ਜਿਹੜਾ ਸਮਾਂ ਹੈ ਉਹ ਮਹੱਤਵਪੂਰਨ ਹੈ। ਉਹ ਕਹਿੰਦੇ ਹਨ, ਇੱਕ ਵਾਰੀ ਕੋਈ ਮਨੁੱਖ ਕਿਸੇ ਸਾਧੂ ਕੋਲ ਗਿਆ, ਕਹਿੰਦਾ ਮੇਰਾ ਭਵਿੱਖ ਦੱਸੋ। ਉਹ ਕਹਿਣ ਲੱਗਿਆ, ਤੂੰ ਕੀ ਲੈਣਾ ਭਵਿੱਖ ਜਾਣ ਕੇ? ਕਹਿੰਦਾ ਨਹੀਂ, ਖੜੇ ਪੈ ਗਿਆ, ਕਹਿੰਦਾ ਮੇਰਾ ਭਵਿੱਖ ਦੱਸੋ। ਉਹਨੇ ਉਹਦਾ ਮੱਥਾ ਦੇਖਿਆ, ਕਹਿੰਦਾ ਇੱਕ ਹਫਤੇ ਦਾ ਸਮਾਂ ਤੇਰੇ ਕੋਲ, ਇੱਕ ਹਫਤੇ ਬਾਅਦ ਤੇਰੀ ਮੌਤ, ਤੈਨੂੰ ਲੈਣ ਆਏ। ਕਹਿੰਦਾ ਅੱਛਾ। ਉਹਨੇ ਘੋੜੀ ਚੁੱਕੀ, ਘੋੜੀ ਤੇ ਸਵਾਰ ਹੋਇਆ ਤੇ ਭੱਜ ਲਿਆ। ਸਫ਼ਰ ਕਰਦਾ ਗਿਆ ਹਫ਼ਤਾ ਭਰ, ਚੱਲਦਾ ਗਿਆ, ਚੱਲਦਾ ਗਿਆ, ਚੱਲਦਾ ਗਿਆ, ਆਖਰ ਇੱਕ ਸਥਾਨ ਦੇ ਉੱਤੇ ਪਹੁੰਚਿਆ, ਇੱਕ ਦਰਖਤ ਥੱਲੇ ਰੁਕਿਆ। ਇੱਕ ਹਫ਼ਤੇ ਬਾਅਦ ਦਾ ਸਮਾਂ ਆ ਗਿਆ ਤੇ ਉਹਨੇ ਘੋੜੀ ਨੂੰ ਸ਼ਾਬਾਸ਼ ਦਿੱਤੀ। ਕਹਿੰਦਾ ਸ਼ਾਬਾਸ਼ ਘੋੜੀਏ, ਤੂੰ ਮੈਨੂੰ ਮੌਤ ਤੋਂ ਬਚਾ ਕੇ ਇੱਥੇ ਲੈ ਕੇ ਆਈ ਹੈ ਇੰਨੀ ਦੂਰ। ਕਹਿੰਦੇ ਜੀ ਉਹਨੇ ਘੋੜੀ ਨੂੰ ਸ਼ਾਬਾਸ਼ ਹੀ ਦਿੱਤੀ ਸੀ ਕਿ ਮੌਤ ਨੇ ਵੀ ਆ ਕੇ ਘੋੜੀ ਨੂੰ ਸ਼ਾਬਾਸ਼ ਦਿੱਤੀ? ਤੇ ਘੋੜੀਏ ਸ਼ਾਬਾਸ਼, ਮੈਂ ਇਹਨੂੰ ਇਸ ਜਗ੍ਹਾ ਤੋਂ ਚੁੱਕਣਾ ਸੀ। ਮੈਂ ਵੀ ਸੋਚ ਰਹੀ ਸੀ ਵੀ ਬੰਦਾ ਬੜੀ ਦੂਰ ਬੈਠਾ ਹੈ, ਪਹੁੰਚੂ ਕਿਵੇਂ ਇਸ ਜਗ੍ਹਾ ਤੇ, ਚੁੱਕਣਾ ਇਸ ਜਗ੍ਹਾ ਤੋਂ। ਤੂੰ ਇਹਨੂੰ ਲੈ ਕੇ ਆ ਗਈ ਇੱਥੇ, ਤੇਰਾ ਧੰਨਵਾਦ ਹੈ, ਤੇ ਉਹਨੂੰ ਲੈ ਗਈ। ਮਤਲਬ ਜਦੋਂ ਹੁਕਮ ਆ ਜੇ ਉਸ ਵੇਲੇ ਆਪਣੇ ਆਪ ਹੀ ਮਨੁੱਖ ਸਥਾਨ ਤੇ ਚਲਾ ਜਾਂਦਾ ਤੇ ਆਪਣੇ ਆਪ ਹੀ ਬਿਲ ਬਣ ਜਾਂਦੀ ਹੈ। ਪ੍ਰਵਾਣਾ ਹੁਕਮ ਸੱਦਾ ਜਦੋਂ ਆ ਜਾਂਦਾ ਉਹਦੇ ਗੁਰਪਿਆਰੀ ਫਿਰ ਬਹਾਨਾ ਵੀ ਬਣ ਜਾਂਦਾ, ਦਿਲ ਵੀ ਬਣ ਜਾਂਦੀ ਹੈ, ਔਰ ਜਗ੍ਹਾ ਤੇ ਵੀ ਮਨੁੱਖ ਪਹੁੰਚ ਜਾਂਦਾ ਜਿਸ ਜਗ੍ਹਾ ਤੋਂ ਉਸਨੇ ਤੁਰਨਾ ਹੁੰਦਾ। ਕਹਿੰਦੇ ਪ੍ਰਵਾਣਾ ਆਇਆ ਹੁਕਮ ਪਠਾਇਆ, ਪਠਾਇਆ ਦਾ ਮਤਲਬ ਹੈ ਭੇਜਿਆ। ਕਹਿੰਦੇ ਪ੍ਰਵਾਣਾ ਆਇਆ, ਚਿੱਠੀ ਆਈ, ਹੁਕਮ ਦੇ ਵਿੱਚ ਭੇਜੀ ਪਰਮਾਤਮਾ ਨੇ। ਤੇ ਜਿਹੜੀ ਚਿੱਠੀ ਅਕਾਲ ਪੁਰਖ ਨੇ ਆਪਣੇ ਹੁਕਮ ਦੇ ਵਿੱਚ ਭੇਜੀ ਵੀ ਚੱਲ ਭਾਈ ਚੱਲੀਏ, ਹੁਣ ਬਥੇਰਾ ਜਿਉਂ ਲਿਆ, ਕਹਿੰਦੇ ਫੇਰ ਨਾ ਸਕਾ ਕੋਈ, ਉਹਨੂੰ ਮੋੜ ਨਹੀਂ ਸਕਦਾ, ਕਿਸੇ ਚ ਐਡੀ ਹਿੰਮਤ ਨਹੀਂ ਹੈ ਉਹਨੂੰ ਮੋੜ ਦੇ, ਨਾ ਕਿਸੇ ਰਾਜੇ ਚ ਨਾ ਕਿਸੇ ਰੰਗ ਚ। ਦੁਨੀਆਂ ਦੀ ਤਾਕਤ ਜੇ ਗੁਰੂ ਪਿਆਰੀ ਕਿਸੇ ਨੂੰ ਮਾਰਨਾ ਚਾਹੇ ਮਾਰ ਨਹੀਂ ਸਕਦੀ ਜੇ ਅਕਾਲ ਪੁਰਖ ਦਾ ਹੁਕਮ ਨਹੀਂ ਆਇਆ ਤਾਂ, ਤੇ ਜੇ ਆ ਗਿਆ ਤੇ ਦੁਨੀਆਂ ਦੀ ਤਾਕਤ ਬਚਾ ਨਹੀਂ ਸਕਦੀ। ਇਹ ਪ੍ਰਤੱਖ ਹੈ ਗੁਰੂ ਪਿਆਰੀ, ਸਪਸ਼ਟ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਫੇਰ ਨਾ ਸਕੇ ਕੋਈ, ਫੇਰ ਕੋਈ ਮੋੜ ਨਹੀਂ ਸਕਦਾ ਗੁਰੂ ਪਿਆਰੀ, ਕੋਈ ਨਹੀਂ ਮੋੜ ਸਕਦਾ ਹੈ, ਕਿਸੇ ਚ ਇੰਨੀ ਹਿੰਮਤ ਨਹੀਂ ਹੈ। ਕੋਈ ਆਖੇ ਨਾ ਮੇਰੇ ਕੋਲ ਦੁਨੀਆਂ ਦਾ ਰਾਜ ਹੈ ਤੇ ਮੈਂ ਮੋੜ ਲੂੰ, ਸਿਕੰਦਰ ਮੋੜ ਸਕੇ? ਅੱਧੀ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਲੈ ਕੇ ਤੁਰਿਆ ਤੇ ਜਿੱਤੀ ਵੀ ਉਹਨੇ ਅੱਧੀ ਦੁਨੀਆਂ ਤੇ, ਪੂਰੀ ਜਿੱਤਣ, ਪੂਰੀ ਦੁਨੀਆਂ ਨੂੰ ਜਿੱਤਣ ਦਾ ਖੁਆਬ ਸੀ ਉਹਦੇ ਮਨ ਚ, ਸੁਪਨਾ ਸੀ, ਖਾਲੀ ਹੱਥ ਗਿਆ ਨਾ। ਉਹਨੇ ਦੋਵੇਂ ਹੱਥ ਬਾਹਰ ਰੱਖੇ, ਵਸੀਅਤ ਚ ਲਿਖਿਆ ਮੇਰੇ ਦੋਵੇਂ ਹੱਥ ਬਾਹਰ ਰੱਖੋ ਮੇਰੇ ਜਨਾਜ਼ੇ ਸਮੇਂ, ਤੱਕ ਦੁਨੀਆਂ ਨੂੰ ਪਤਾ ਲੱਗੇ ਕਿ ਅੱਧੀ ਦੁਨੀਆਂ ਨੂੰ ਜਿੱਤਣ ਵਾਲਾ ਸਿਕੰਦਰ ਕੁਝ ਨਾਲ ਨਹੀਂ ਲੈ ਕੇ ਗਿਆ। ਇਸ ਕਰਕੇ ਕਹਿੰਦੇ ਫੇਰ ਨਾ ਸਕੇ ਕੋਈ, ਕੋਈ ਮੋੜ ਨਹੀਂ ਸਕਦਾ ਹੈ। ਇਹ ਪਾਤਸ਼ਾਹ ਜੀ ਦੱਸਦੇ ਨੇ, ਅੱਗੇ ਆਖਦੇ ਨੇ,
ਆਪੇ ਕਰ ਵੇਖੈ ਸੁਰ ਸੁਰ ਲਿਖੈ, ਆਪੇ ਸੁਰਤ ਬੁਝਾਈ।
ਆਪੇ ਕਰ ਵੇਖੈ, ਆਪ ਅਕਾਲ ਪੁਰਖ ਕਰਕੇ ਵੇਖਦਾ, ਕੀ ਕਰਕੇ ਵੇਖਦਾ, ਪੈਦਾ ਕਰਕੇ ਵੇਖਦਾ। ਜੇ ਉਹਨੇ ਪੈਦਾ ਕਰਤਾ ਤੇ ਉਹਦੇ ਬਾਅਦ ਉਸ ਅਕਾਲ ਪੁਰਖ ਨੇ ਨੇਤਰ ਬੰਦ ਨਹੀਂ ਕਰ ਲਏ, ਉਹ ਸਾਨੂੰ ਦੇਖ ਵੀ ਰਿਹਾ ਵੀ ਕੀ ਕਰਦੇ ਪਏ ਹੋ ਤੁਸੀਂ। ਦੁਨੀਆਂ ਤੋਂ ਲੁਕਾ ਲਓਗੇ, ਲੇਕਿਨ ਅਕਾਲ ਪੁਰਖ ਪਰਮੇਸ਼ਵਰ ਤੋਂ ਨਹੀਂ ਲੁਕਾਏ ਜਾ ਸਕਦੇ, ਗੁਰੂ ਪਿਆਰੇ ਪਰਮਾਤਮਾ ਤੋਂ ਨਹੀਂ ਲੁਕਾ ਸਕਦੇ ਤੁਸੀਂ। ਆਪੇ ਕਰ ਵੇਖਿਆ, ਉਹ ਕਰਕੇ ਵੇਖਦਾ ਪਿਆ ਆ, ਉਹਦੇ ਦਰ ਤੇ ਚੁਸਤੀਆਂ ਚਲਾਕੀਆਂ ਨਹੀਂ ਚੱਲਦੀਆਂ। ਕਹਿੰਦੇ ਆਪੇ ਕਰ ਵੇਖਿਆ ਸਿਰ ਸਿਰ ਲਿਖਿਆ, ਉਹਨੇ ਹਰੇਕ ਦੇ ਸਿਰ ਦੇ ਉੱਤੇ ਆਪਣੇ ਲੇਖ ਲਿਖੇ ਹੋਏ। ਆਪੇ ਸੁਰਤ ਬੁਝਾਈ, ਤੇ ਆਪ ਹੀ ਗੁਰੂ ਪਿਆਰੀ ਜਿਹੜਾ ਹੈ ਉਹ ਸਾਨੂੰ ਸੋਝੀ ਬੁਝਾਉਂਦਾ, ਸਾਨੂੰ ਸਮਝ ਦਿੰਦਾ ਹੈ, ਸਾਡੀ ਸੁਰਤ ਦੇ ਵਿੱਚ ਸਮਝ ਦਿੰਦਾ ਹੈ, ਆਪ ਹੀ ਦਿੰਦਾ ਹੈ ਉਹ ਅਕਾਲ ਪੁਰਖ ਜਿਹਨੂੰ ਉਹ ਦੇਣਾ ਚਾਹੁੰਦਾ, ਜਿਹਨੂੰ ਦੇ ਦੀ ਉਹ ਸਮਝ ਜਾਂਦਾ ਖੇਡ ਨੂੰ, ਔਰ ਜਿਹਨੂੰ ਨਹੀਂ ਦਿੱਤੀ ਉਹ ਤੁਰਿਆ ਫਿਰਦਾ ਗੁਰੂ ਪਿਆਰੀ ਬੱਕ ਬੱਕ ਕਰਦਾ, ਪਰ ਕਰਦਾ ਅਕਾਲ ਪੁਰਖ ਹੈ। ਇਹ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ,
ਨਾਨਕ ਸਾਹਿਬ ਅਗਮ ਗੋਚਰ ਜੀਵਾ ਸੱਚੀ ਨਾਈ।
ਨਾਨਕ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਓ ਇਹਨਾਂ ਸਤਸੰਗੀ ਜੀਵਾਂ ਨੂੰ ਕਿ ਭਾਈ ਪੁਰਖੋ, ਸਾਹਿਬ ਅਗਮ ਅਗੋਚਰ, ਅਗਮ ਅਗੋਚਰ, ਅਗਮ ਅਗੋਚਰ ਦਾ ਮਤਲਬ ਹੈ ਜਿਹੜਾ ਗਿਆਨ ਇੰਦਰਾਂ ਦੀ ਪਕੜ ਤੋਂ ਬਹੁਤ ਦੂਰ ਹੈ, ਜਿਹਨੂੰ ਨਾ ਅੱਖਾਂ ਵੇਖ ਸਕਦੀਆਂ, ਨਾ ਕੰਨ ਸੁਣ ਸਕਦੇ ਹੈ, ਨਾ ਜੀਭ ਚੱਖ ਸਕਦੀ ਹੈ, ਨਾ ਸਪਰਸ਼ ਹੋ ਸਕਦਾ, ਨਾ ਸੁਣ ਸਕਦੇ। ਕਹਿੰਦੇ ਉਹ ਅਗਮ ਅਗੋਚਰ ਹੈ, ਸਾਹਿਬ ਦਾ ਅਰਥ ਹੈ ਮਾਲਕ। ਕਹਿੰਦੇ ਉਹ ਮਾਲਕ ਅਗਮ ਅਗੋਚਰ ਹੈ, ਜੀਵਾਂ ਸੱਚੀ ਨਾਈ, ਅਸੀਂ ਤਾਂ ਉਸਦੀ ਸੱਚੀ ਵਡਿਆਈ ਦੇ ਆਸਰੇ, ਸੱਚੇ ਨਾਮ ਦੇ ਆਸਰੇ ਜ਼ਿੰਦਗੀ ਜਿਉਂਦੇ ਹਾਂ। ਇਹ ਪਾਤਸ਼ਾਹ ਜੀ ਦੱਸਦੇ ਨੇ,
ਤੁਮ ਸਰ ਅਵਰ ਨਾ ਕੋਈ ਆਇਆ ਜਾਏ ਸੀ ਜੀਓ।
ਇਹ ਪੰਕਤੀ ਵੀ ਅਕਾਲ ਪੁਰਖ ਨੂੰ ਸੰਬੋਧਨ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਕਹਿੰਦੇ ਤੁਮ ਸਰ ਅਵਰ ਨਾ ਕੋਈ, ਹੇ ਪਰਮੇਸ਼ਵਰ ਜੀ ਤੇਰੇ ਬਰਾਬਰ ਦਾ ਕੋਈ ਨਹੀਂ ਹੈ। ਬੜੇ ਹੋਏ ਨੇ ਜਿਹੜੇ ਮੈਂ ਆਪਣੇ ਆਪ ਨੂੰ ਰੱਬ ਸਮਝਣ ਦਾ ਯਤਨ ਕੀਤਾ ਵੀ ਮੈਂ ਹੀ ਰੱਬ ਹੈ, ਸ਼ਾਇਦ ਮੈਂ ਪਲਟਾ ਦੂੰਗਾ ਕਿਸੇ ਦੀ ਕਿਸਮਤ ਨੂੰ, ਕਿਸੇ ਨੂੰ ਚੰਗੇ ਤੋਂ ਮਾੜਾ ਬਣਾ ਦੂੰਗਾ, ਕਿਸੇ ਨੂੰ ਮਾੜੇ ਤੋਂ ਚੰਗਾ ਬਣਾ ਦੂੰਗਾ, ਮੇਰੇ ਹੱਥ ਹੈ। ਤੇ ਵਹਿਮ ਹੈ ਬੰਦੇ, ਕੁਛ ਨਹੀਂ ਕਰ ਸਕਦਾ ਮਨੁੱਖ। तुम सर अवर ना कोई, हे अकाल पुरख जी तेरे बराबर कोई नहीं है, तेरे बराबर कोई नहीं है। वहम हो गया ना लोगों, हरनाक्ष भी हो गया से, मैं ही रब है, मैं ही रब मनो। बथेरे हो गुरु प्यारे जगत के जिन्होंने अपने आप में रब समझिया, भी असी जा रब नहीं समझिया, रब के बराबर का समझिया भी असी किस्मत लिखने वाले, जिन्हों मर्जी गरीब न अमीर कर दीए, अमीर न गरीब कर दीए, ज्यौदे मार दीए, मरे हुए ज्यौदा कर दीए, काले न गोरा कर दीए, गोरे न काला कर दीए। बथेरे हुए ने जगत च तुर गए गुरु प्यारे, वह भी अपनी समय के उत्ते। कहते तुम सर अवर ना कोई आया जाई सी जियो, ये जगत है गुरु प्यारियो, जिहड़ा जीव आउंदा है वो जांदा भी है जगत तो, और ये भी सब अकाल पुरख के हुक्म च है। दसते ने
हुक्म होए लबेड़ा परम चुकाए सी जियो।
इत्थे गुरु प्यारियो जीवां दा जिहड़ा नबेड़ा है वो अकाल पुरख के हुक्म च हुंदा है। हुक्म होए नबेड़, जीवां दा जिहड़ा नबेड़ है ना, नबेड़ नबेड़ का मतलब हुंदा फैसला। आपां कहिंदे ने वो मेरा झगड़ा जिहा चलदा सी निबड़ गया, मतलब फैसला हो गया। रौला जिहा चलदा सी जमीन दा प्लाट दा, वो निबड़ गया। धन गुरु नानक देव जी महाराज कहिंदे इत्थे मनुख दे कर्मां दे नबेड़े जिहड़े है ना उहदे हुक्म च हुंदे है, मनुख दे कर्मां दा हिसाब जिहड़ा है उहदे हुक्म च हुंदा है। हुक्मी होए नबेड़, तो जिहदा नबेड़ा करदा पता किवें करदा, कहिंदे भरम चुकाई सी जीओ, उहदे भरम चुका दिंदा। भरम मनुख ठेडे खांदा हनेरे च, जाना सज्जे हुंदा खब्बे तुरिया फिरदा, जाना सज्जे हुंदा खब्बे तुरिया फिरदा, पूर्व च जाना पछम च तुरिया फिरदा, दखण च जाना उत्तर च तुरिया फिरदा। क्यों तुरिया फिरदा? क्योंकि हनेरा राह नहीं सुझदा। इवें गुर प्यारियों मन च भरम होण कारण मनुख नूं सुझ नहीं कुछ रहा, मैं कर की रहा, मैं जा किधर रहा। पर कहिंदे जदों अकाल पुरख भरम खत्म कर दिंदा ना, चानना हो जांदा, रोशनी हो जांदी है, मनुख नूं फिर मंजिल दिस जांदी है, फिर सीधा उधर नूं तुर पैंदा, नबेड़ा हो जांदा, निबड़ जांदा झगड़ा सारा। गुर प्यारियो भरम चुकाई सी जीओ, जीव ते भरम नूं चुका दिंदा अकाल पुरख, भरम नूं मुका दिंदा अकाल पुरख। दसते ने
गुर भरम चुकाए अकथ कहाए, सच मह साच समाना।
गुर भरम चुकाए अकथ कहाए, सच मह साच समाना। कहिंदे गुरु भरम दूर कर दिंदा अकथ कहाए, जिहड़ा कथिया नहीं जाण वाला अकाल पुरख उहनू कहा दिंदा है, भाव उहनू जपा दिंदा है। ते जिहड़ा जीव गुरु दी बाणी दे राही, गुरु दे ज्ञान दे राही अपने भरम नूं चुका लैंदा, ना कथे जाण वाले अकाल पुरख नूं आखणा शुरू कर दिंदा है सच मह साच समाणा, वो सच्चा होके सच दे विच अभेद हो जांदा है, सच दे विच समा जांदा है।
आप उपाए आप समाए, हुक्मी हुक्म पछाणा।
आप उपाए, आप ही जीवां नूं पैदा करदा है, उपाए दा मतलब है पैदा करना। आप समाए, आप ही जीवां नूं समेट लैंदा है। हुक्मी हुक्म पछाणा, वह वाहिगुरु ऐसा है जिहड़ा उहदे हुक्म दे राही उहदे हुक्म दी खेड नूं जिहड़ा है वह समझ सकदा, उहदे हुक्म नूं पहचान सकदा।
सच्ची वडियाई गुर ते पाई, तू मन अंत सखाई।
सच्ची वडियाई गुर ते पाई, सच्ची जिहड़ी वडियाई है ना, ये गुरु दे दरों नसीब हुंदी है गुरु प्यारियो। सच्ची वडियाई गुर ते पाई, तू मन अंत सखाई। हे अकाल पुरख वाहिगुरु जी, तू ही ये मन दे विच जिहड़ा अंत समय सखाई बनदा है। सखाई का मतलब की हुंदा गुरु प्यारे? सखाई का मतलब हुंदा मित्र। तू ही जिहड़ा अंत समय मित्र बनदा वाहिगुरु, होर कोई नहीं है, कोई भी नहीं है। अंत वेले बेली सिर्फ तू बनना करतार, हे अकाल पुरख तू ही मददगार बनदा है।
आहक साहिब अवर ना दूजा, नाम तेरा वडियाई।
नानक हे गुरु नानक देव जी महाराज, इन्हां जीवां नूं समझाओ कि भाई पुरखो साहिब अवर ना दूजा, मालक कोई होर नहीं है। साहिब दा अर्थ है मालक। साहब अवर ना दूजा, दूजा कोई मालक नहीं है। गुरु प्यारे बथेरे तुरे फिरते हैं जेड़े कहते असि मालक है, कि मालक है, मैं इस घर का मालक है, मैं इस जमीन का मालक है, मैं इस जायदाद का मालक है। महाराज कहने मालक एको ही है, होर कोई मालक नहीं है। जेड़ी जमीन दे तुसी मालक हो ना, पता नहीं किन्ने को इस दे मालक जेड़े ने बदल चुके ने, पहलो पता नहीं किन्ने को बदल चुके ने, क्योंकि जमीन तो लखां सालां तो है। लखां सालों के पता नहीं किन्ने एक मालक बदले इस जमीन दे ते तेरे के बाद पता नहीं किन्ने एक लखां ने बदलना है, बनना है इस दे मालक। इस करके कहने मालक अकाल पुरख ही है, कोई दूजा नहीं है। नाम तेरा वड़ियाई हे अकाल पुरख जी, तेरे नाम दे नाल ही वड़ियाई प्राप्त होंदी है, तेरे नाम दियां वड़ियाइयां ने।
सच्चा सिरजनहार अलख सिरंदिया जीओ,
तू सच्चा सिरजनहार। फिर अकाल पुरख नूं कहंदे ने वाहिगुरु जी तू सच्चा सिरजनहार, तू सच्चा है सिरजनहार। अलख सिरंदिया जीओ, सिरंदिया का मतलब ही है सिरजन वाला, तू कदे नहीं लिखिया जा सकता, तू जगत की सिरजना कर दे परमेश्वर जी।
एक साहिब दे राहा,
एक साहिब मालक एको ही है, लेकिन उन्हें दो रस्ते पैदा किए ने संसार दे विच। एक साहिब दो राहा, दो राह कि एक जमण आला एक मरण आला, एक रस्ते जीव आई जाते ने दूजे रस्ते जाई जाते ने, दो राह ने। जिवें नदी का पानी होंगे ना, एक पासों आई जाता है दूजे पासों जाई जाता है, पुलों के थलों की लंघी जाता है, एक पासे आके दूजे पासे जाई जाता है। इन्हें दो राह ने, एक जम्मण का राह है एक मरण का राह है। कहिंदे एक पासों जीव आ रहे ने दूजे पासे जीव जा रहे ने, ते जम्मण ते मरण के विचकार जिहड़ा फैसला ना गुरु प्यारे फासला है, वह झगड़िया का है। मनुख इस फासले दरमियान झगड़िया बधाउंदा है, कलेशां बधाउंदा है, और लड़दा झगड़दा निकल जाता है। एक साहिब दो राह, वाद बधंदिया जीओ। वाद का मतलब है झगड़ा, कलेश कलेश करदा, कदे अपने नाल कदे अपने नाल तुरे फिरदा गुरु प्यारे जगत दे विच। ये संसार की एक रीत है, संसार की एक खेड है। महाराज कहते अगे दसते ने,
संसारा
दो राह चलाए हुक्म सबाए, उन्हें अगे हुक्म दे विच ये दो राह पैदा किए ने। महाराज कहते ने कहते जन्म मुआ संसारा, संसार जन्म लै रहा है और संसार मर रहा है। आप ही अगली पंक्ति च खुलासा करता किहड़े दो राह ने, दो राहां की गल की है ना पहली पंक्ति च, एक साहिब दो राह, ते दो राह किहड़े ने, कहिंदे जन्म मुआ संसारा, जन्म ते मरन संसार दे विच जिहड़े ने इह दो रस्ते जिहड़े ने परमेश्वर ने चलाए ने।
माही को बेली दिखला दी सिर भारा,
नाम बिना, महाराज कहंदे नाम बिना नाही कोई बेली, कोई बेली, बेली का मतलब की है गुरु प्यारी, बेली का मतलब हुंदा आड़ी, दोस्त मित्र सखा। कहंदे नाम बिना नाही कोई बेली, नाम तो बिना कोई बेली नहीं है। बिख लादी संसारा, बाकी तो संसार जिहड़ा जहर ही लद्दी फिरदा सिर ते, पांडर लद्दी है सिर दे उत्ते जहर दी, ते जिहड़ी जहर दी पांडर सिर ते लद्दी है ना, कहिंदे इहदा फायदा फूदा कोई नहीं मनुख नूं होना, कोई फायदा नहीं होना। जिवें असी हिंदुस्तान की करंसी लैके किसी बाहरले मुल्क चल जाइए, तो उत्थे असी समान लैना होवे स्टोर तो, फिर हिंदुस्तान की करंसी जिहड़ी है उहनूं कढ के ते आखीए भी आ सानूं जी 500 रुपया इहदी आह चीज दे दिओ, ते उह फिर की आखू, उह कहूगा जी इह नहीं चलना इत्थे, इस मुल्क की करंसी लियाओ, जां उह करंसी लियाओ जिहड़ी इंटरनेशनल लैवल ते चलदी है, ਇਹ ਨਹੀਂ ਚੱਲਣਾ ਤੁਹਾਡਾ 500 ਦਾ ਨੋਟ। ਫਿਰ ਅਸੀਂ ਕੀ ਕਰਦੇ ਹਾਂ, ਜੇ ਸਾਡੇ ਕੋਲ ਹੋਰ ਕਰੰਸੀ ਹੋਵੇ ਨਾ ਕੋਈ, ਫਿਰ ਭੁੱਖੇ ਮਰਾਂਗੇ ਨਾ। ਇਹ ਗੁਰੂ ਪਿਆਰਿਓ ਜਦੋਂ ਪਰਮੇਸ਼ਵਰ ਦੇ ਦਰਗਾਹ ਜਾਣਾ ਤੇ ਉੱਥੇ ਅਸੀਂ ਕਹਿੰਦੇ ਜੀ ਸਾਡੇ ਕੋਲ ਤਾਂ ਆਹ ਕਰੰਸੀ ਹੈ, ਮਹਾਰਾਜ ਨੇ ਕਹਿਣਾ ਇਹ ਨਹੀਂ ਚੱਲਣੀ ਇੱਥੇ, ਨਾਮ ਲਿਆਓ ਹੈਗਾ ਤਾਂ, ਤੇ ਉਹਦਾ ਹੈ ਨਹੀਂ ਜੀ, ਉਹ ਤਾਂ ਜਪਿਆ ਹੀ ਨਹੀਂ ਕਦੇ, ਉਹ ਤਾਂ ਧਿਆਇਆ ਹੀ ਨਹੀਂ ਕਦੇ ਅਕਾਲ ਪੁਰਖ ਨੂੰ, ਕਹਿੰਦੇ ਜਾਓ ਫਿਰ ਜਾਓ, ਕਹਿੰਦੇ ਵਾਪਸ ਧੱਕੇ ਪੈਣਗੇ ਨਾ, ਜਾਓ ਇਹ ਨਹੀਂ ਚੱਲਣੀ ਇੱਥੇ, ਇਹ ਤਾਂ ਠੀਕਰੀਆਂ ਨੇ। ਜਿਵੇਂ ਅਸੀਂ ਭਾਰਤ ਦੀ ਕਰੰਸੀ ਲੈ ਕੇ ਕਿਸੇ ਵਿਦੇਸ਼ ਦੇ ਵਿੱਚ ਚਲ ਜਾਈਏ ਤੇ ਉਹਦਾ ਮੁੱਲ ਕਾਗਜ਼ ਹੋ ਜਾਂਦਾ, ਸਿਰਫ ਕਾਗਜ਼, ਉਹ ਚੱਲਦੀ ਨਹੀਂ ਹੈ। ਇਵੇਂ ਗੁਰੂ ਪਿਆਰਿਓ ਪਰਮੇਸ਼ਵਰ ਦੇ ਦਰਗਾਹ ਦੇ ਵਿੱਚ, ਦਰਬਾਰ ਦੇ ਵਿੱਚ ਇਹ ਜਿਹੜੀ ਦੁਨੀਆਂ 'ਚ ਅਸੀਂ ਕਰੰਸੀ ਇਸਤੇਮਾਲ ਕਰਦੇ ਪਏ ਹਾਂ ਨਾ, ਚਾਹੇ ਜ਼ਮੀਨ ਜਾਇਦਾਦ ਧਨ ਦੌਲਤ, ਇਹਦਾ ਮੁੱਲ ਉੱਥੇ ਕੌਡੀ ਨਹੀਂ ਹੈ, ਇਹ ਉੱਥੇ ਜ਼ੀਰੋ ਹੈ, ਉੱਥੇ ਨਾਮ ਚੱਲਣਾ। ਤੇ ਬਾਣੀ ਸਾਨੂੰ ਕਹਿੰਦੀ ਉਹ ਇਕੱਠਾ ਕਰੋ, ਉਹ ਵੀ ਨਾਲ ਪੱਲੇ ਬੰਨੋ। ਇਹ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ, ਬਿਖ ਲੱਭੀ ਸਿਰ ਭਾਰਾ, ਬਿਖ ਲੱਭੀ ਫਿਰਦਾ, ਭਾਰ ਲੱਭੀ ਫਿਰਦਾ ਮਨੁੱਖ।
ਹੁਕਮ ਆਇਆ ਹੁਕਮ ਨਾ ਬੁੱਝਿਆ, ਹੁਕਮ ਸਵਾਰ ਨਹਾਰਾ।
ਕਿੱਡੀ ਕਮਾਲ ਦੀ ਗੱਲ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੁਕਮੀ ਆਇਆ, ਜੀਵ ਅਕਾਲ ਪੁਰਖ ਦੇ ਹੁਕਮ ਚ ਆਇਆ, ਅਸੀਂ ਅਕਾਲ ਪੁਰਖ ਦੇ ਹੁਕਮ ਚ ਆਏ ਹਾਂ, ਅਕਾਲ ਪੁਰਖ ਦੇ ਹੁਕਮ ਚ। ਔਰ ਹੈਰਾਨੀ ਦੀ ਗੱਲ ਇਹ ਕਿ ਉਹਦੇ ਹੁਕਮ ਨੂੰ ਸਮਝ ਨਹੀਂ ਰਹੇ, ਕਿੱਡੀ ਕਮਾਲ ਦੀ ਗੱਲ ਹੈ ਨਾ, ਆਏ ਉਹਦੇ ਹੁਕਮ ਚ। ਜੇ ਅਸੀਂ ਆਪਦੀ ਮਰਜ਼ੀ ਨਾਲ ਆਏ ਹੁੰਦੇ ਨਾ, ਜਾਂ ਮਰਜ਼ੀ ਨਾਲ ਸਾਡਾ ਜਗਤ ਚ ਆਉਣਾ ਹੁੰਦਾ, ਮਰਜ਼ੀ ਨਾਲ ਜਾਣਾ ਹੁੰਦਾ, ਨਾ ਤਾਂ ਇੱਥੋਂ ਕਿਸੇ ਨੇ ਜਾਣਾ ਸੀ, ਤੇ ਜੇ ਆਉਣਾ ਵੀ ਹੁਕਮ ਚ ਹੁੰਦਾ ਨਾ, ਮਰਜ਼ੀ ਨਾਲ ਹੁੰਦਾ, ਤੇ ਫਿਰ ਅਸੀਂ ਕਿਸੇ ਰਾਜੇ ਮਹਾਰਾਜਿਆਂ ਦੇ ਘਰੇ ਜੰਮਣਾ। ਕਹਿੰਦੇ ਹੁਕਮੀ ਆਇਆ, ਹੁਕਮ ਦੇ ਵਿੱਚ ਆਇਆ ਜੀਵ ਇਸ ਸੰਸਾਰ ਦੇ ਅੰਦਰ, ਹੁਕਮ ਨਾ ਬੁੱਝਿਆ, ਹੁਕਮ ਨੂੰ ਸਮਝ ਨਹੀਂ ਰਿਹਾ, ਹੁਕਮ ਸਵਾਰਨਾ ਹਾਰਾ, ਤੇ ਹੁਕਮ ਨੇ ਇਹਨਾਂ ਨੂੰ ਸਵਾਰਨਾ, ਵਾਹਿਗੁਰੂ ਨੇ ਆਪਣੇ ਹੁਕਮ ਚ ਇਹਨਾਂ ਨੂੰ ਸਵਾਰਨਾ, ਉਹਨੂੰ ਸਮਝ ਨਹੀਂ ਰਿਹਾ ਇਨਸਾਨ, ਜਾਣ ਹੀ ਨਹੀਂ ਰਿਹਾ ਵੀ ਖੇਡ ਉਹਦੇ ਹੁਕਮ ਦੀ ਹੈ, ਸਾਰੀ ਉਹਦੇ ਹੁਕਮ ਦੀ ਖੇਡ ਹੈ, ਉਹਦੇ ਆਰਡਰ ਦੀ ਖੇਡ ਹੈ। ਤੇ ਪਾਤਸ਼ਾਹ ਜੀ ਦੱਸਦੇ ਨੇ,
ਨਾਨਕ ਸਾਹਿਬ ਸਬਦ ਸੰਜਾਤਾ ਸਾਚਾ ਸਿਰ ਗਨਹਾਰਾ।
ਨਾਨਕ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਤਸੰਗੀਆਂ ਨੂੰ ਸਮਝਾਓ ਭਾਈ ਪੁਰਖੋ, ਸ਼ਬਦ ਸਿਆਪਾ ਹੈ, ਸ਼ਬਦ ਦੇ ਰਾਹੀਂ ਸਿਆਣ ਪੈਂਦੀ ਹੈ, ਸਮਝ ਪੈਂਦੀ ਹੈ, ਸੱਚਾ ਸਿਰਜਣਹਾਰਾ ਕਿ ਅਕਾਲ ਪੁਰਖ ਸੱਚਾ ਸਿਰਜਣਹਾਰ ਹੈ।
ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ,
ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ, ਜਿਹੜੇ ਤੇਰੇ ਭਗਤ ਨੇ ਉਹ ਤੇਰੇ ਦਰਬਾਰ ਦੇ ਵਿੱਚ ਸ਼ੋਭਦੇ ਨੇ, ਸ਼ਬਦ ਸੁਹਾਇਆ ਜੀ, ਉਹਨਾਂ ਨੂੰ ਸ਼ਬਦ ਨੇ ਸੋਹਣੇ ਬਣਾਇਆ ਹੈ।
ਬੋਲਾ ਹੈ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ,
ਬੋਲਾ ਹੈ ਅੰਮ੍ਰਿਤ ਬਾਣ, ਉਹ ਅੰਮ੍ਰਿਤਮਈ ਮਿੱਠੇ ਬੋਲ ਬੋਲਦੇ ਨੇ, ਜਿਹੜੇ ਤੇਰੇ ਭਗਤ ਨੇ ਉਹ ਅੰਮ੍ਰਿਤਮਈ ਮਿੱਠੇ ਬੋਲ ਬੋਲਦੇ ਨੇ। ਬਾਣ, ਬਾਣ ਦਾ ਮਤਲਬ ਹੈ ਬੋਲ, ਬਾਣੀ ਤੋਂ ਭਾਵ ਹੈ ਬਾਣੀ, ਬੋਲ। ਕਹਿੰਦੇ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਦਰ ਤੇ ਇਸ ਕਰਕੇ ਸ਼ੋਭਦੇ ਨੇ ਕਿਉਂਕਿ ਮਿੱਠੇ ਬੋਲ ਬੋਲਦੇ ਨੇ। ਰਸਨ ਰਸਾਇਆ ਜੀਓ, ਉਹਨਾਂ ਦੀ ਰਸਨਾ ਤੇਰੇ ਨਾਮ ਰੂਪੀ ਰਸ ਦੇ ਵਿੱਚ ਰਸੀ ਹੈ।
ਰਸਨ ਰਸਾਏ ਨਾਮ ਵਸਾਏ ਗੁਰ ਕਾ ਸਬਦ ਵਿਕਾਨ,
ਜਿਹੜੇ ਗੁਰੂ ਦੇ ਸ਼ਬਦ ਰਾਹੀਂ ਵਿਕੇ ਹੋਏ ਨੇ, ਮਤਲਬ ਸਮਰਪਿਤ ਨੇ, ਸਮਝ ਆ ਗਈ ਹੈ ਜਿਹਨਾਂ ਨੂੰ ਗੁਰੂ ਦੇ ਸ਼ਬਦ ਦੀ, ਗੁਰੂ ਦੇ ਸ਼ਬਦ ਤੋਂ ਉਹਨਾਂ ਦੀ ਰਸਨਾ ਨਾਮ ਰੂਪੀ ਰਸ ਦੇ ਵਿੱਚ ਰਸੀ ਹੋਈ ਹੈ। ਅਕਾਲ ਪੁਰਖ ਨੇ ਉਹਨਾਂ ਦੇ ਅੰਦਰ ਨਾਮ ਦੀ ਪਿਆਸ ਪੈਦਾ ਕੀਤੀ ਹੈ, ਤਿਸਾਏ ਦਾ ਮਤਲਬ ਹੈ ਪਿਆਸ, ਉਹ ਨਾਮ ਦੇ ਪਿਆਸੇ ਨੇ।
ਪਾਰਸ ਪਰਸ ਪਾਰਸ ਹੋਏ ਜਾ ਤੇਰਾ ਮਨ ਭਾਵੇ,
ਜਿਹੜੇ ਗੁਰੂ ਰੂਪੀ ਪਾਰਸ ਨੂੰ ਪਰਸਦੇ ਨੇ ਨਾ, ਉਹ ਗੁਰੂ ਰੂਪੀ ਪਾਰਸ ਰੂਪ ਹੀ ਹੋ ਜਾਂਦੇ ਨੇ। ਪਾਰਸ ਪਰਸ ਪਾਰਸ ਹੋਏ, ਪਰ ਕਿਹੜੇ ਨੇ ਜਿਹੜੇ ਗੁਰੂ ਨੂੰ ਪਰਸਦੇ ਨੇ? ਗੁਰੂ ਪਾਰਸ ਹੈ, ਜਿਹੜੇ ਗੁਰੂ ਪਾਰਸ ਨੂੰ ਛੋੜਦੇ ਨੇ, ਗੁਰੂ ਪਾਰਸ ਨਾਲ ਜੁੜਦੇ ਨੇ, ਉਹ ਪਾਰਸ ਰੂਪ ਹੋ ਜਾਂਦੇ ਨੇ। ਪਰ ਕਿਹੜੇ ਹੋ ਜਾਂਦੇ ਨੇ? ਕਹਿੰਦੇ ਜਾ ਤੇਰਾ ਮਨ ਭਾਣੇ, ਵਾਹਿਗੁਰੂ ਜਿਹੜੇ ਤੈਨੂੰ ਭਾ ਜਾਂਦੇ ਨੇ, ਜਿਹੜੇ ਤੈਨੂੰ ਚੰਗੇ ਲੱਗ ਜਾਂਦੇ ਨੇ।
ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ,
ਬਿਰਲਾ ਗਿਆਨ ਵਿਚਾਰੀ, ਬਿਰਲਾ ਹੀ ਹੈ ਜਿਹਨੇ ਗਿਆਨ ਦੀ ਵਿਚਾਰ ਕੀਤੀ ਹੈ, ਜਿਹਨੇ ਗਿਆਨ ਨੂੰ ਵਿਚਾਰਿਆ ਹੈ, ਰਿੜਕਿਆ ਹੈ, ਮੱਥਿਆ ਹੈ ਗੁਰੂ ਦੇ ਦਿੱਤੇ ਗਿਆਨ ਨੂੰ, ਸਮਝਿਆ ਹੈ, ਤੇ ਜਿਹਨੇ ਸਮਝ ਲਿਆ, ਕਹਿੰਦੇ ਅਮਰਾ ਪਦ ਪਾਇਆ, ਉਹਨੇ ਅਮਰ ਪਦ ਪਾ ਲਿਆ ਹੈ। ਅਮਰ ਪਦ, ਅਮਰਾ ਪਦ ਕੀ ਹੈ ਗੁਰਪਿਆਰਿਓ? ਉਹ ਪਦਵੀ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ। ਉਹ ਕਿਹੜੀ ਪਦਵੀ ਹੈ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ? ਉਹਨੂੰ ਬ੍ਰਹਮ ਗਿਆਨ ਦੀ ਪਦਵੀ ਕਿਹਾ ਗੁਰਪਿਆਰਿਓ। ਪਰਮ ਪਦ, ਉਹਨੂੰ ਪਰਮ ਪਦ ਵੀ ਕਿਹਾ ਬਾਣੀ ਚ, ਉਹਨੂੰ ਤ੍ਰਿਆ ਪਦ ਵੀ ਕਿਹਾ ਬਾਣੀ ਚ, ਚੌਥਾ ਪਦ ਵੀ ਕਿਹਾ ਉਹਨੂੰ ਬਾਣੀ ਚ, ਅਮਰਾ ਪਦ ਵੀ ਕਿਹਾ ਬਾਣੀ ਚ। ਅਮਰਾ ਪਦ ਪਾਇਆ ਆਪ ਗਵਾਇਆ, ਕਿਹਨੇ ਪ੍ਰਾਪਤ ਕੀਤਾ ਅਮਰਾ ਪਦ? जिन्हें अपने आप नु गवा लिया अपने आप नु मिट्टी कर लिया।
नानक भगत सोहन दर सच सच के व्यापारी।
नानक हे धन गुरु नानक साहब सच्चे पातशाह जी सत्संगी जीवा नु समझाओ भगत सोहन दर सच है जेडे तेरे भगत ने वह तेरे सच्चे दर ते शोभदे ने सच्चे ते व्यापारी वह सच्चे सच के व्यापारी होंगे ने।
भूख प्यासो आप क्यों दर जाए सा जीवो।
एक सवाल किया गुरु प्यारी धन गुरु नानक साहब महाराज ने कहते भूख प्यासो आठ आठ का मतलब होंगे आर्थिकता पैसा टका जमीन जायदाद झमेला कहते इन चीजा की सानू भुख है प्यास भूख प्यासो आठ पर जो इन चीजा की सानू प्यास क्यों दर जायसा जीव असी अकाल पुरख के दर कि जा सकते हैं परमेश्वर के दर कि जा सकते हैं जो साडे मन दे विच इन चीजा की भुख है।
सतगुर पूछो जाए नाम त्याए सा जियो।
सतगुर पूछो जाए नाम त्याए सा जियो कहंदे फिर जाके सतगुरु नूं पूछो भी महाराज तुसी दसो कोई राह साडे तां अंदर प्यास है भुख है कभी दुनिया की आर्थिकता दी आ भी चाहिए वह भी चाहिए आ भी चाहिए वह भी चाहिए मिटदी नहीं है असी किवें दर जा सकते हैं क्यों दर जायसा जियो। सतगुरु पूछो सतगुरु नूं पूछो जाके क्यों दर जायसा जियो किवें दर ते जा सकते हैं परमेश्वर दे कहिंदे नाम ते आयसा जियो। सतगुरु कहिंदे नाम नूं ध्याना शुरू करो नाम नूं जपना शुरू करो।
सच नाम त्याई सच चवाई गुरमुख साच पछाणा।
सच नाम त्याई साच चवाई जिन्हें सच्चे नाम नूं त्याया सच्चे नाम नूं मुखो आख्या उन्हां गुरु दे सन्मुख पैण वालिया नहीं सच नूं पछाणिया।
दीना नाथ दयाल निरंजन अणदीना नाम वखाणा।
दीना नाथ दीना नाथ की है गुरु प्यारे दीना दा नाथ दीन कौन हुंदे दीन हुंदे आजज बेचारे जिन्हों का कोई नहीं हुंदा वो दीन हुंदे गुरु प्यारे बेचारे हुंदे आ ते जिहड़े अकाल पुरख नूं समर्पित हो जांदे फिर उन्हों का मालक अकाल पुरख हो जांदा है अकाल पुरख फिर दीना का मालक हो जाता है उन्हें कहते दीना नाथ। अकाल पुरख का एक नाम है दीना नाथ जिवें गुरु प्यारी धन गुरु अमरदास जी महाराज नूं बख्शिशां होईआं सी ना धन गुरु अंगद देव जी महाराज वल्लों निमाणियां दा माण नितानियां दा तान न्योटियां दी ओट नपत्तियां दी पत नगत्तियां दी गत न्यासरियां दा आसरा पता नहीं किन्नियां क बख्शिशां सी उवें जिहड़ा गुरु प्यारी अकाल पुरख परमेश्वर के आसरे हो जाता है ना परमेश्वर के आसरे हो जाता है परमेश्वर फिर उस शैल्टर दिंदा है मदद दिंदा है क्यों दिंदा की कारण है क्योंकि वह दीना नाथ है दीना नाथ जिदा जगत नहीं बनता वह परमात्मा बनता क्योंकि वह सुभा है इसे करके उन्हें दीना नाथ कहें गरीबों का मालक कहें नीन किने किने गरीबां दा मालक दीना दा मालक दीना दा मालक किने कहना सी जे दीना दे वो साथ ना दिंदे तां कहिंदे दीना नाथ दयाल नरंजन। दयाल दा मतलब है दया दा घर आलिया शब्द है संस्कृत दा आलिया जिहदा मतलब हुंदा घर विद्याला विद्या दा घर पाठशाला पाठ जिथे पठन हुंदा पाठ पठन दा घर बड़े शब्द ने जिन्हां नाल पिछेत्र आलिया लगता है आलिया का मतलब ही घर होंगे क्योंकि दयाल दयाल का मतलब होंगे दया का घर जोड़ा दया का घर है। निरंजन का मतलब है गुरु प्यारी जोड़ा माया तो निर्लेप है जिस माया का प्रभाव नहीं है कहते दीना नाथ दयाल निरंजन अणदिन नाम विखाणा। असी तो भाई इस अकाल पुरख का हर रोज नाम विख्यान करते हैं किड़े अकाल पुरख का जोड़ा दीना नाथ है जिहड़ा दयाल है जिहड़ा निरंजन है भाव जिहड़ा दीना दा मालक है जिहड़ा दया दा घर है जिहड़ा माया तो निर्लेप है हर रोज उहदा नाम दा असी बख्यान करते हैं। ये पातशाह दसते ने
करनी कार तुरहो फिर माई आप मुआ मन माई।
करनी कार तुरहो फिर माई कहिंदे करनी जिहड़ी है ना ये तुर तो अकाल पुरख ने बख्शी है आप मुआ मन मारी जिसने गुरु प्यारी अपना मन मार लिया ना ਉਹ ਵਿਕਾਰਾਂ ਵਾਲੇ ਪਾਸਿਓ ਆਪਣੇ ਆਪ ਨੂੰ ਜਿਹੜਾ ਹੈ ਉਹ ਪਾਸੇ ਕਰ ਗਿਆ, ਮਰ ਗਿਆ ਵਿਕਾਰਾਂ ਵਾਲੇ ਪਾਸਿਓ, ਸੰਸਾਰ ਵਾਲੇ ਪਾਸਿਓ, ਜਿਹਨੇ ਆਪਣਾ ਮਨ ਮਾਰ ਲਿਆ। ਔਰ ਮਨ ਉਹਨੇ ਮਾਰਿਆ ਜਿਹਨੂੰ ਧੁਰੇ ਅਕਾਲ ਪੁਰਖ ਨੇ ਜਿਹੜਾ ਹੈ ਉਹ ਕਰਨੀ ਕਾਰ ਬਖਸ਼ੀ ਹੋਈ ਹੈ, ਜਾਂ ਜਿਹਨੇ ਅਰਦਾਸ ਬੇਨਤੀ ਕਰਕੇ ਆਜ਼ਿਜ਼ ਬਣ ਕੇ ਦੀਨ ਬਣ ਕੇ ਅਕਾਲ ਪੁਰਖ ਦੀ ਕਿਰਪਾ ਲੈ ਲਈ ਹੈ। ਦੱਸਦੇ ਨੇ
ਨਾਨਕ ਨਾਮ ਮਹਾਰਸ ਮਿੱਠਾ ਕ੍ਰਿਸ਼ਨਾ ਨਾਮ ਨਿਵਾਰੀ।
ਨਾਨਕ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸਮਝਾਓ ਨਾ ਜੀਵਾਂ ਨੂੰ ਨਾਮ ਮਹਾਰਸ ਮਿੱਠਾ, ਜਿਹੜਾ ਨਾਮ ਹੈ ਨਾ ਇਹ ਬਹੁਤ ਮਿੱਠਾ ਹੈ, ਬਹੁਤ ਮਿੱਠਾ, ਬਹੁਤ ਮਿੱਠਾ। ਤ੍ਰਿਸ਼ਨਾ ਨਾਮ ਨਿਵਾਰੀ, ਜਿਹੜੀ ਤ੍ਰਿਸ਼ਨਾ ਨਾ, ਤ੍ਰਿਸ਼ਨਾ ਇਹ ਨਾਮ ਨੀ ਨਿਵਾਰੀ ਹੈ, ਨਾਮ ਨੀ ਦੂਰ ਕੀਤੀ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਤ੍ਰਿਸ਼ਨਾ ਹੋਰ ਕਿਸੇ ਢੰਗ ਨਾਲ ਨੀ ਬੁਝ ਸਕਦੀ, ਐਸੀ ਅੱਗ ਹੈ ਤ੍ਰਿਸ਼ਨਾ। ਜਿਵੇਂ ਅੱਗ ਦੀ ਖੁਰਾਕ ਕੀ ਹੈ ਗੁਰ ਪਿਆਰਿਓ, ਅੱਗ ਦੀ ਖੁਰਾਕ ਹੈ ਬਾਲਣ। ਜੇ ਅਸੀਂ ਆਖੀਏ ਕਿ ਅੱਗ ਦੀ ਭੁੱਖ ਮਿਟਾ ਦਈਏ, ਇਹਦੇ ਮੂੰਹ ਚ ਬਾਲਣ ਪਾ ਦਈਏ, ਇਹ ਸ਼ਾਂਤ ਹੋ ਜਾਊਗੀ? ਨਹੀਂ ਸ਼ਾਂਤ ਹੁੰਦੀ। ਤੁਸੀਂ ਜਿੰਨਾ ਬਾਲਣ ਸੁੱਟੀ ਜਾਓਗੇ ਉਨਾ ਇਹ ਭੜਕੀ ਜਾਊਗੀ, ਜਿੰਨਾ ਬਾਲਣ ਸੁੱਟੀ ਜਾਓਗੇ ਉਨਾ ਭੜਕੀ ਜਾਊਗੀ। ਅੱਗ ਮੱਚਦੀ ਪਈ ਹੈ, ਤੁਸੀਂ ਉਹਦੇ ਚ ਲੱਕੜਾਂ ਸੁੱਟ ਦਿਓ, ਤੁਸੀਂ ਉਹਦੇ ਤੇ ਤੇਲ ਪਾ ਦਿਓ, ਫੂਸ ਪਾ ਦਿਓ, ਰਬੜ ਪਾ ਦਿਓ, ਉਹਨੇ ਮੱਚੀ ਜਾਣਾ, ਮੱਚੀ ਜਾਣਾ, ਹੋਰ ਮੱਚੀ ਜਾਣਾ। ਇਵੇਂ ਅੱਗ ਦੀ ਭੰਤੀ ਤ੍ਰਿਸ਼ਨਾ ਹੈ। ਤੁਸੀਂ ਜ਼ਰੂਰਤਾਂ ਪੂਰੀਆਂ ਕਰੀ ਜਾਓ, ਹੋਰ ਅੱਗੇ, ਹੋਰ ਅੱਗੇ, ਹੋਰ ਅੱਗੇ, ਹੋਰ ਅੱਗੇ, ਸਰੀਰ ਖਤਮ ਹੋ ਜਾਊਗਾ ਪਰ ਜ਼ਰੂਰਤਾਂ ਪੂਰੀਆਂ ਨਹੀਂ ਹੋਣੀਆਂ। ਇਹ ਤ੍ਰਿਸ਼ਨਾ ਨੂੰ ਬੁਝਾਉਣ ਦਾ ਇੱਕੋ ਹੀ ਗੁਰਪਿਆਰੀ ਜ਼ਰੀਆ ਹੈ ਜਿਹੜਾ ਬਾਣੀ ਦੇ ਵਿੱਚ ਦੱਸਿਆ, ਔਰ ਉਹ ਹੈ ਨਾਮ। ਇੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਤ੍ਰਿਸ਼ਨਾ ਨਾਮ ਨਿਵਾਰੀ, ਤ੍ਰਿਸ਼ਨਾ ਹੈ ਜਿਹਨੂੰ ਨਾਮ ਨੇ ਨਿਵਾਰਿਆ ਹੈ, ਨਾਮ ਨੇ ਨਿਵਾਰਿਆ ਹੈ। ਨਾਮ ਨੇ ਨਿਵਾਰਨ ਦਾ ਮਤਲਬ ਕੀ ਹੁੰਦਾ ਗੁਰਪਿਆਰੀ? ਨਿਵਾਰਨ ਦਾ ਮਤਲਬ ਹੁੰਦਾ ਦੂਰ ਕਰਨਾ। ਜਿਵੇਂ ਆਪਾਂ ਕਹਿੰਦੇ ਨਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਦੁੱਖ ਨਿਵਾਰਨ ਦਾ ਮਤਲਬ ਕੀ ਹੈ? ਦੁੱਖਾਂ ਨੂੰ ਦੂਰ ਕਰਨ ਵਾਲਾ। ਉਵੇਂ ਇੱਥੇ ਕਹਿੰਦੇ ਨੇ ਤ੍ਰਿਸ਼ਨਾ ਨਾਮ ਨਿਵਾਰੀ, ਤ੍ਰਿਸ਼ਨਾ ਜਿਹੜੀ ਹੈ ਉਹ ਨਾਮ ਦੇ ਜ਼ਰੀਏ ਦੂਰ ਹੋਈ ਹੈ, ਨਾਮ ਦੇ ਜ਼ਰੀਏ ਦੂਰ ਹੁੰਦੀ ਹੈ। ਇਹ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਪਿਆਰੀ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ ਹੈ। ਨਿਸ਼ਚਿਤ ਕੀਤਾ ਸਮਾਂ ਚੁੱਕੇ ਆਪਾਂ ਸਮਾਪਤੀ ਕਰਦੇ ਹੋ, ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰ ਤੇ ਢਿੱਲਾ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਗੁਰਪਿਆਰੇ ਰਲ ਮਿਲ ਕੇ ਆਖਰੀ ਪੰਕਤੀਆਂ ਪੜ੍ਹੀਏ ਤੇ ਸਮਾਪਤੀ ਕਰੀਏ।
ਕਰਮੀ ਕਾਲ ਤੋਰੀ ਆਪ ਮਨ ਮਾਰੀ, ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।